ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਮਹਾਨ ਪਰਉਪਕਾਰ ਕੀਤੇ ਉੱਥੇ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਇਹ ਕੀਤਾ ਹੈ ਜੋ ਇਹ ਗੁਰਬਾਣੀ ਦਾ ਵਡਮੁੱਲਾ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਇੱਕ ਰਤਨਾ ਦਾ ਸਾਗਰ ਹੈ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਜਿਹੜੇ ਗੁਰਸਿੱਖ ਮਾਈ ਭਾਈ ਹਨ ਉਹ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਆ ਕੇ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੀ ਚੋਗ ਚੁਗਦੇ ਹਨ। ਸਤਿਗੁਰੂ ਦਾ ਫੁਰਮਾਨ ਹੈ, ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਇੱਕ ਗੱਲ ਯਾਦ ਰੱਖੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਜ਼ਾਨਾ ਤੇ ਬਹੁਤ ਅਮੋਲਕ ਸਾਨੂੰ ਬਖਸ਼ਿਸ਼ ਕੀਤਾ ਹੈ, ਪਰ ਸਾਨੂੰ ਇਸ ਦੀ ਕਦਰੋ ਕੀਮਤ ਦਾ ਗਿਆਨ ਨਹੀਂ ਹੈ। ਸਾਡੀ ਹਾਲਤ ਉਹ ਬਣੀ ਹੋਈ ਹੈ ਜਿਵੇਂ ਭਗਤ ਰਵਿਦਾਸ ਜੀ ਨੇ ਫਰਮਾਇਆ ਹੈ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਕਿਸੇ ਰਾਜੇ ਨੂੰ ਸੁਪਨਾ ਆਇਆ, ਉਹ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਰਾਜ ਦੇ ਹੁੰਦਿਆਂ ਹੋਇਆਂ ਉਸਨੇ ਰਾਜ ਦੇ ਸੁੱਖ ਤੋਂ ਵਿਛੜ ਕੇ ਬੜਾ ਭਾਰੀ ਦੁੱਖ ਸਹਾਰਨਾ ਕੀਤਾ, ਪਰ ਜਦੋਂ ਉਹਦੀ ਅੱਖ ਖੁੱਲ੍ਹੀ ਤਾਂ ਉਸਨੇ ਵੇਖਿਆ ਕਿ ਮੈਂ ਤੇ ਰਾਜਾ ਹਾਂ। ਇਸੇ ਤਰ੍ਹਾਂ ਹਰ ਮਨੁੱਖ ਨੂੰ ਵੀ ਇੱਕ ਐਸਾ ਅਗਿਆਨ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਸੁਪਨਾ ਆਉਂਦਾ ਹੈ। ਉਹ ਸੁਪਨੇ ਦੇ ਅੰਦਰ ਅਸੀਂ ਇਹ ਸੋਚਣ ਲੱਗ ਜਾਂਦੇ ਹਾਂ ਕਿ ਅਸੀਂ ਤੇ ਭਿਖਾਰੀ ਹਾਂ, ਹਾਲਾਂਕਿ ਗੁਰੂ ਦਾ ਸਿੱਖ ਦਾਤਾ ਹੈ, ਗੁਰੂ ਦਾ ਸਿੱਖ ਸਰਦਾਰ ਹੈ, ਗੁਰੂ ਦਾ ਸਿੱਖ ਰਾਜਾ ਵੀ ਹੈ, ਗੁਰੂ ਦਾ ਸਿੱਖ ਬਾਦਸ਼ਾਹ ਵੀ ਹੈ, ਪਰ ਅਸੀਂ ਅਗਿਆਨ ਦੀ ਨੀਂਦ ਵਿੱਚ ਸੁਪਨੇ ਦੇ ਵਿੱਚ ਇਸ ਗੱਲ ਨੂੰ ਭੁੱਲ ਗਏ ਹਾਂ ਕਿ ਅਸੀਂ ਰਾਜੇ ਦੇ ਪੁੱਤਰ ਹਾਂ, ਰਾਜ ਦਾ ਹੱਕ ਸਾਡਾ ਹੈ। ਅਸੀਂ ਸੁਪਨੇ ਵਿੱਚ ਭਿਖਾਰੀ ਬਣੇ ਫਿਰਦੇ ਹਾਂ। ਕੋਈ ਸਿੱਖ ਕਿਸੇ ਪਾਸ ਜਾ ਕੇ ਹੱਥ ਅੜਦਾ ਫਿਰਦਾ ਹੈ, ਕੋਈ ਕਿਸੇ ਦੇਵੀ ਦੇਵਤੇ ਨੂੰ ਜਾ ਕੇ ਮੱਥਾ ਟੇਕਦਾ ਫਿਰਦਾ ਹੈ, ਕੋਈ ਮੜੀਆਂ ਮਸਾਣੀਆਂ ਨੂੰ ਜਾ ਕੇ ਮੰਨਦਾ ਪੂਜਦਾ ਫਿਰਦਾ ਹੈ। ਕਿਸੇ ਕਵੀ ਨੇ ਲਿਖਿਆ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਲ ਟਮੱਕਾ ਸਰਵਰ ਦਾ, ਹਿੜਵਿਸ ਬਾਬੇ ਨਾਨਕ ਦੀ, ਕੋਈ ਕਿਸੇ ਪਾਸੇ ਤੁਰਿਆ ਫਿਰਦਾ, ਕੋਈ ਕਿਸੇ ਪਾਸੇ। ਪਰ ਇਹ ਸਾਰੀ ਗੱਲ ਇਸ ਤਰ੍ਹਾਂ ਹੀ ਹੈ ਵੀ ਅਸੀਂ ਸੁਪਨੇ ਦੇ ਵਿੱਚ ਹੀ ਭਿਖਾਰੀ ਬਣੇ ਹੋਏ ਹਾਂ। ਜਦੋਂ ਕਿਸੇ ਨੂੰ ਜਾਗ ਆ ਜਾਵੇ, ਅੱਖ ਖੁੱਲ੍ਹ ਜਾਵੇ ਅਤੇ ਉਸ ਨੂੰ ਪਤਾ ਲੱਗ ਜਾਵੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬੜਾ ਕੀਮਤੀ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਅਤੇ ਅਸੀਂ ਇਸ ਖਜ਼ਾਨੇ ਨੂੰ ਆਪਣਾ ਸਮਝ ਲਈਏ, ਇਸ ਖਜ਼ਾਨੇ ਦੇ ਅਸੀਂ ਸਾਂਝੀਵਾਲ ਬਣ ਜਾਈਏ, ਅਤੇ ਇਹਦੇ ਨਾਲ ਸਾਡਾ ਸਾਰਾ ਦਲਿੱਦਰ, ਸਾਰੀ ਗਰੀਬੀ ਦੂਰ ਹੋ ਸਕਦੀ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਖਜ਼ਾਨਾ ਐਸਾ ਅਮੋਲਕ ਹੈ ਜਿਹੜਾ ਕਦੀ ਮੁੱਕਣ ਵਾਲਾ ਵੀ ਨਹੀਂ ਹੈ। ਕਿੱਡੀ ਵੱਡੀ ਦਾਤ ਸਤਿਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਕਰ ਗਏ ਹਨ। ਐਸਾ ਖਜ਼ਾਨਾ ਇਹੋ ਤਨ ਅਖੁੱਟ, ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਪੂਰੇ ਸਤਿਗੁਰੂ ਨੇ ਇਹ ਕਿਰਪਾ ਕੀਤੀ ਹੈ। ਇਹ ਐਸਾ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਜਿਤਨੇ ਵੀ ਗੁਰਸਿੱਖ ਮਾਈ ਭਾਈ ਹਨ, ਉਹਨਾਂ ਦਾ ਕੋਈ ਵੀ ਕਾਰਜ ਹੈ ਚਾਹੇ ਕੋਈ ਵੀ ਕਾਮਨਾ ਹੈ, ਉਹ ਆਪਣੇ ਸਤਿਗੁਰੂ ਦੇ ਚਰਣਾਂ ਵਿੱਚ ਹਾਜ਼ਰ ਹੁੰਦੇ ਨੇ, ਸਤਿਗੁਰੂ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਸਤਿਗੁਰੂ ਦੀ ਪਵਿੱਤਰ ਬਾਣੀ ਦਾ ਓਟ ਆਸਰਾ ਲੈਂਦੇ ਨੇ। ਕਈ ਗੁਰਮੁਖ ਪਰਿਵਾਰ ਆਪ ਗੁਰਬਾਣੀ ਦਾ ਪਾਠ ਕਰਦੇ ਹਨ, ਕੋਈ ਗੁਰੂ ਘਰਾਂ ਦੇ ਵਿੱਚ ਆ ਕੇ ਸਹਿਜ ਪਾਠ ਜਾਂ ਸ਼੍ਰੀ ਅਖੰਡ ਪਾਠ ਕਰਵਾਉਂਦੇ ਹਨ ਅਤੇ ਨਾਲ ਬੇਅੰਤ ਸੇਵਾ ਵੀ ਕਰਦੇ ਹਨ। ਵੇਖ ਲਓ ਸਤਿਗੁਰੂ ਕਿੰਨੇ ਸਮਰੱਥ ਨੇ। ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਜਾਂ ਗੁਰਸਿੱਖਾਂ ਤੋਂ ਇਲਾਵਾ ਚਾਹੇ ਦੂਸਰੇ ਵੀ ਹੋਣ, ਪਰ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰਗਾਈਐ, ਇੱਥੇ ਆ ਕੇ ਸਾਰਿਆਂ ਨੂੰ ਹੀ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਹਨ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਜਿੱਤੜੇ ਫਲ ਮਨ ਬੰਛੀਐ ਤਿੱਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ। ਸਾਰੇ ਫਲ ਸਤਿਗੁਰੂ ਦੇ ਕੋਲ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰੱਖੈ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਜੇ ਕੋਈ ਗਰੀਬ ਸਿੱਖ ਇੱਕ ਕੌਡੀ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਰੱਖਦਾ ਹੈ, ਤੇ ਸਤਿਗੁਰੂ ਸਾਰੇ ਖਜ਼ਾਨੇ ਉਹਦੀ ਝੋਲੀ ਵਿੱਚ ਪਾ ਦਿੰਦੇ ਨੇ। ਕਿੱਡੀ ਵੱਡੀ ਗੁਰੂ ਦੀ ਰਹਿਮਤ ਹੈ, ਕਿੱਡੀ ਵੱਡੀ ਗੁਰੂ ਦੀ ਬਖਸ਼ਿਸ਼ ਹੈ। ਪਰ ਅਸੀਂ ਇਸ ਖਜ਼ਾਨੇ ਦੇ ਹੁੰਦਿਆਂ ਹੋਇਆਂ ਜੇ ਫਿਰ ਵੀ ਹੋਰ ਪਾਸੇ ਭਿਖਾਰੀ ਬਣ ਕੇ ਮੰਗਦੇ ਫਿਰੀਏ, ਬੜੀ ਦੁੱਖ ਦੀ ਗੱਲ ਹੈ, ਬੜੀ ਅਫਸੋਸ ਦੀ ਗੱਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਸਰਦਾਰੀਆਂ ਦਿੱਤੀਆਂ ਨੇ। ਕਲਗੀਧਰ ਪਾਤਸ਼ਾਹ ਦੇ ਬਚਨ ਯਾਦ ਰੱਖਿਆ ਕਰੋ, ਐਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਯਾਦ ਰੱਖੈ ਹਮਰੀ ਗੁਰਿਆਈ। ਅਸੀਂ ਗਰੀਬ ਸਿੱਖਾਂ ਨੂੰ ਸਰਦਾਰੀਆਂ ਦੇਵਾਂਗੇ, ਇਹ ਸਾਡੀ ਗੁਰਿਆਈ ਨੂੰ ਹਮੇਸ਼ਾ ਲਈ ਯਾਦ ਰੱਖਣਗੇ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਨੇ, ਅਤੇ ਜੇ ਆਪਾਂ ਸਤਿਗੁਰੂ ਦੇ ਪਰਉਪਕਾਰਾਂ ਨੂੰ ਯਾਦ ਕਰਦੇ ਰਹੀਏ ਤਾਂ ਇਹਦੇ ਨਾਲ ਸਾਡੇ ਅਨੇਕਾਂ ਜਿਹੜੇ ਸਾਡੇ ਭਰਮ ਭੁਲੇਖੇ ਦੂਰ ਹੁੰਦੇ ਨੇ, ਅਤੇ ਸਾਡੇ ਜਨਮਾਂ ਜਨਮਾਂ ਦੇ ਕਰਜ਼ੇ ਵੀ ਲੈ ਜਾਂਦੇ ਨੇ। ਪਰ ਜਦੋਂ ਕੋਈ ਗੁਰਸਿੱਖ ਗੁਰੂ ਦੇ ਪਾਸੋਂ ਸਭ ਦਾਤਾਂ ਲੈ ਕੇ ਅਤੇ ਫਿਰ ਵੀ ਸਤਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ, ਕਦੇ ਗੁਰਬਾਣੀ ਦਾ ਪਾਠ ਨਹੀਂ ਕਰਦਾ, ਕਦੇ ਕੋਈ ਸ਼੍ਰੀ ਅਖੰਡ ਪਾਠ ਨਹੀਂ ਕਰਵਾਉਂਦਾ, ਕਦੇ ਸੰਗਤਾਂ ਨੂੰ ਲੰਗਰ ਨਹੀਂ ਛਕਾਉਂਦਾ, ਅਤੇ ਭਾਈ ਫਿਰ ਸਤਿਗੁਰੂ ਦੇ ਇਹ ਵੀ ਬਚਨ ਨੇ, ਜੋ ਬਾਬੇ ਕੇ ਦਾਮ ਨਾ ਦਹਿ ਹੈ ਤਾਂ ਤੇ ਗਹਿ ਬਾਬਰ ਕੇ ਲੈ ਹੈ। ਜਿਹੜਾ ਫਿਰ ਗੁਰੂ ਦੀ ਮਾਇਆ ਗੁਰੂ ਨੂੰ ਭੇਟ ਨਹੀਂ ਕਰਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਦਸਵੰਧ ਗੁਰੂ ਘਰ ਦੇ ਵਿੱਚ ਦੇਣਾ ਚਾਹੀਦਾ ਹੈ, ਅਤੇ ਜਿਹੜਾ ਦਸਵੰਧ ਗੁਰੂ ਦੀ ਭੇਟਾ ਗੁਰੂ ਦੀ ਅਮਾਨਤ ਗੁਰੂ ਨੂੰ ਭੇਟ ਨਹੀਂ ਕਰਦਾ, ਅਤੇ ਫਿਰ ਉਹਦੇ ਜਿਹੜੇ ਉਹ ਗੁਰੂ ਦੇ ਪੈਸੇ ਨੇ ਉਹ ਰਹਿੰਦੇ ਤਾਂ ਉਹਦੇ ਕੋਲ ਹੈ ਨਹੀਂ, ਪਰ ਉਹ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੈ ਕੇ ਆਉਂਦੇ ਨੇ, ਕਈ ਤਰ੍ਹਾਂ ਦੇ ਦੁੱਖ ਲੈ ਕੇ ਆਉਂਦੇ ਨੇ। ਸਤਿਗੁਰੂ ਕਹਿੰਦੇ ਨੇ, ਜੋ ਬਾਬੇ ਕੇ ਦਾਮ ਨਾ ਦਹਿ ਹੈ ਤਾਂ ਤੇ ਗਹਿ ਬਾਬਰ ਕੇ ਲਹਿ। ਬਾਬਰ ਕੇ ਤੋਂ ਮੁਰਾਦ ਹੈ ਵੀ ਜਿਹੜੇ ਬਾਬਰ ਕੇ ਨੇ, ਸਰਕਾਰ ਦੇ ਪੁਲਿਸ ਮਹਿਕਮੇ ਦੇ ਆਦਮੀ ਨੇ ਜਾਂ ਕੋਈ ਹੋਰ ਇਨਕਮ ਟੈਕਸ ਵਾਲੇ ਨੇ ਜਾਂ ਕੋਈ ਵੀ ਹੋਰ ਹੋ ਸਕਦੇ ਨੇ, ਫਿਰ ਉਹ ਉਸ ਤੋਂ ਲੈ ਲੈਂਦੇ ਨੇ। ਇਸ ਲਈ ਸਾਨੂੰ ਗੁਰੂ ਕੀ ਮਾਇਆ ਗੁਰੂ ਦੀ ਸੇਵਾ ਦੇ ਵਿੱਚ ਅਰਪਣ ਕਰਨੀ ਚਾਹੀਦੀ ਹੈ। ਪਿੱਛੇ ਸਤਿਗੁਰੂ ਨੇ ਕਿੰਨਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਸੀ, ਜਿਸ ਕੀ ਬਸ ਤਿਸ ਆਗਿਆ ਰੱਖੈ, ਪ੍ਰਭ ਕੀ ਆਗਿਆ ਮਾਨੈ ਮਥੈ, ਉਸੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਜੇ ਸਤਿਗੁਰੂ ਨੇ ਸਾਨੂੰ ਸਭ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਗੁਰਸਿੱਖ ਦਾ ਫਰਜ਼ ਹੈ ਉਹ ਸਾਰੀਆਂ ਦਾਤਾਂ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦੇਵੇ, ਅਤੇ ਨਾਲ ਇਹ ਬੇਨਤੀ ਕਰੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਦੋਂ ਗੁਰਸਿੱਖ ਹੰਕਾਰ ਛੱਡ ਕੇ ਅਤੇ ਗੁਰੂ ਦੀ ਭੇਟਾ ਗੁਰੂ ਨੂੰ ਅਰਪਣ ਕਰ ਦੇਵੇ, ਅਤੇ ਫਿਰ ਭਾਈ ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਈਐ। ਸਾਹਿਬ ਸਤਿਗੁਰੂ ਤੇ ਸਦਾ ਦਿਆਲੂ ਕਿਰਪਾਲੂ ਨੇ, ਅਸੀਂ ਜੋ ਵੀ ਮੰਗਦੇ ਹਾਂ ਸਤਿਗੁਰੂ ਸਾਨੂੰ ਉਹੀ ਕੁਛ ਦਿੰਦੇ ਹਨ, ਪਰ ਸਾਡਾ ਗੁਰੂ ਤੇ ਭਰੋਸਾ ਅਟਲ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਬਾਣੀ ਦੁਆਰਾ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੁਖਮਨੀ ਸਾਹਿਬ ਬਾਣੀ ਇੱਕ ਉਹ ਬਾਣੀ ਹੈ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਸ ਮਨੋਰਥ ਨੂੰ ਲੈ ਕੇ ਉਚਾਰਨ ਕੀਤੀ ਹੈ। ਉਹ ਖਾਸ ਮਨੋਰਥ ਕੀ ਸੀ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਆਪਣੇ ਮਨ ਵਿੱਚ ਵਿਚਾਰ ਕੀਤੀ, ਸਮਾਂ ਕਲਯੁੱਗ ਦਾ ਹੈ ਅਤੇ ਕਲਯੁੱਗ ਦਾ ਸਮਾਂ ਭਿਆਨਕ ਵੀ ਬਹੁਤ ਹੈ, ਅਤੇ ਜਿਹੜੇ ਸਾਡੇ ਗੁਰਸਿੱਖ ਮਾਈ ਭਾਈ ਹਨ ਉਹ ਗਰੀਬੀ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਨੇ, ਨਾ ਉਹਨਾਂ ਦੇ ਕੋਲ ਕੋਈ ਧਰਮ ਕਰਮ ਹੋ ਸਕਦਾ ਹੈ, ਨਾ ਕੋਈ ਯੱਗ ਯੋਗ ਕਰ ਸਕਦੇ ਨੇ, ਨਾ ਹੀ ਕੋਈ ਵਰਤ ਨੇਮ ਰੱਖਣ ਦੇ ਸਮਰੱਥ ਨੇ। ਜਿਹੜੇ ਪਿਛਲੇ ਯੁਗਾਂ ਦੇ ਧਰਮ ਕਰਮ ਨੇ ਉਹ ਹੁਣ ਕਲਯੁੱਗ ਦੇ ਵਿੱਚ ਹੋ ਨਹੀਂ ਸਕਦੇ, ਕਿਉਂ? ਸਤਿਗੁਰੂ ਦੇ ਬਚਨ ਹੈ, ਆਨ ਰੁੱਤੀ ਆਨ ਬੋਈਐ ਫਲ ਨਾ ਫੁੱਲੈ ਤਾਂ ਹੀ। ਕੋਈ ਰੁੱਤ ਹੋਰ ਹੋਵੇ, ਆਪਾਂ ਬੀਜ ਕੋਈ ਹੋਰ ਬੀਜੀ ਜਾਈਏ, ਫਿਰ ਉਹ ਫਲੀ ਭੂਤ ਨਹੀਂ ਹੁੰਦਾ। ਜਿਹੜੇ ਪਿਛਲੇ ਯੁਗਾਂ ਦੇ ਧਰਮ ਕਰਮ ਸਨ ਉਹ ਕਲਯੁੱਗ ਦੇ ਵਿੱਚ ਫਲੀ ਭੂਤ ਨਹੀਂ ਹੋ ਸਕਦੇ। ਸਤਿਗੁਰੂ ਕਹਿੰਦੇ ਨੇ, ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੂਆ ਪਲੋ ਸਮੋ ਸੁਆਓ। ਹੁਣ ਤੇ ਨਾਮ ਬੀਜਣ ਦੀ ਵੱਤਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਹੁਣ ਹਰ ਜੀਵ ਦਿਨ ਰਾਤ ਦੇ 24 ਘੰਟਿਆਂ ਦੇ ਅੰਦਰ 24,000 ਸਵਾਸ ਲੈਂਦਾ ਹੈ, ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਜੋ ਪਵਿੱਤਰ ਬਾਣੀ ਹੈ ਸੁਖਮਨੀ ਸਾਹਿਬ, ਇਹਦੇ 24 ਸਲੋਕ ਨੇ ਅਤੇ 24 ਹੀ ਅਸ਼ਟਪਦੀਆਂ ਹਨ ਅਤੇ ਇਹਦੇ 24,000 ਅੱਖਰ ਨੇ। ਜਦੋਂ ਕੋਈ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਕਰ ਲਵੇ, ਉਹਦੇ 24,000 ਸਵਾਸ 24 ਘੰਟਿਆਂ ਦੇ ਵਿੱਚ ਲਏ ਸਫਲ ਹੋ ਜਾਂਦੇ ਨੇ। ਇਸ ਲਈ ਐਸੀ ਮਹਾਨ ਪਵਿੱਤਰ ਬਾਣੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਨਿਤਨੇ ਵੀ ਕਰਦੇ ਨੇ ਅਤੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਦੇ ਨੇ। ਇਹ ਸੁਖਾਂ ਦੀ ਮਣੀ ਹੈ ਅਤੇ ਮਨਾਂ ਨੂੰ ਸੁੱਖ ਦੇਣ ਵਾਲੀ ਹੈ ਅਤੇ ਨਾਲ ਆਤਮਕ ਸੁੱਖ ਦੇਣ ਵਾਲੀ ਵੀ ਇਹ ਸਤਿਗੁਰੂ ਦੀ ਬਾਣੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 23ਵੇਂ ਸਲੋਕ ਤੇ ਅਸ਼ਟਪਦੀ ਅੰਦਰ ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰੂ ਦੀ ਮਹਿਮਾ ਹੈ। ਗੁਰੂ ਦਾ ਅਰਥ ਕੀ ਹੈ? ਗੋਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜਨਚਿਤ। ਗੋ ਦਾ ਅਰਥ ਹੈ ਹਨੇਰਾ, ਹਨੇਰਾ ਹੈ ਅਗਿਆਨ ਦਾ। ਜਿਹੜਾ ਅਗਿਆਨ ਦੇ ਹਨੇਰੇ ਨੂੰ ਨਾਸ਼ ਕਰਕੇ, ਰੂਹ ਦਾ ਅਰਥ ਹੈ ਪ੍ਰਕਾਸ਼ ਚਾਨਣ, ਜਿਹੜਾ ਗਿਆਨ ਦਾ ਚਾਨਣ ਕਰ ਦੇਵੇ ਉਹਨੂੰ ਕਹਿੰਦੇ ਆ ਗੁਰੂ। ਇਹ ਗੁਰੂ ਸ਼ਬਦ ਦੇ ਅਰਥ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਗੁਰੂ ਦੀ ਮਹਿਮਾ ਕਰਦੇ ਹਨ, ਗਿਆਨ ਅੰਜਨ ਗੁਰ ਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਗਿਆਸੂ ਦੇ ਮਨ ਬੁੱਧੀ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਦਾ ਅਰਥ ਹੈ ਸੁਰਮਾ ਦੇ ਦਿੱਤਾ ਹੈ। ਭਾਵ ਸਤਿਗੁਰੂ ਨੇ ਜਗਿਆਸੂ ਦੇ ਮਨ ਬੁੱਧੀ ਨੇਤਰਾਂ ਵਿੱਚ ਦੈਵੀ ਗਿਆਨ ਦਾ ਸੁਰਮਾ ਪਾ ਦਿੱਤਾ, ਜਿਸ ਦਾ ਫਲ ਇਹ ਹੋਇਆ ਅਗਿਆਨ ਅੰਧੇਰ ਬਿਨਾਸ਼। ਅਤੇ ਜਿਹੜਾ ਅਗਿਆਨ ਦਾ ਹਨੇਰਾ ਸੀ ਉਹ ਨਾਸ਼ ਹੋ ਗਿਆ। ਜਿਵੇਂ ਕਿਸੇ ਦੇ ਅੱਖਾਂ ਦੇ ਵਿੱਚ ਕੁਛ ਚੌਲਾ ਚੌਲਾ ਦਿਸਦਾ ਹੋਵੇ ਅਤੇ ਫਿਰ ਉਹਦੇ ਅੱਖਾਂ ਵਿੱਚ ਸੁਰਮਾ ਪਾਇਆ ਜਾਂਦਾ ਹੈ। ਕਈ ਹੋਰ ਵੀ ਦਵਾਈਆਂ ਨੇ ਅਕਸਰ ਹੈ ਅਤੇ ਉਹ ਅੱਖਾਂ ਨੂੰ ਸਾਫ਼ ਕਰਨ ਵਾਸਤੇ ਹੀ ਨੇ। ਜਦੋਂ ਆਪਾਂ ਅੱਖਾਂ ਦੇ ਵਿੱਚ ਦਵਾਈ ਪਾ ਲਈਏ ਅਤੇ ਫਿਰ ਉਹ ਜਿਹੜਾ ਕੋਈ ਜਾਲਾ ਹੁੰਦਾ ਹੈ ਜਾਂ ਕੋਈ ਹੋਰ ਕੋਈ ਨੁਕਸ ਹੁੰਦਾ ਦੂਰ ਹੋ ਜਾਂਦਾ ਹੈ ਅਤੇ ਸਾਨੂੰ ਸਾਫ਼ ਦਿਖਾਈ ਦੇਣ ਲੱਗ ਜਾਂਦੇ। ਇਸੇ ਤਰ੍ਹਾਂ ਸਾਡੇ ਮਨ ਬੁੱਧੀ ਨੇਤਰਾਂ ਦੇ ਅੱਗੇ ਅਗਿਆਨ ਦਾ ਪਰਦਾ ਪਿਆ ਹੋਇਆ ਹੈ। ਇਹ ਇੱਕ ਐਸਾ ਮੋਹ ਦਾ ਜਾਲਾ ਲੱਗਿਆ ਹੋਇਆ ਹੈ ਜਿਸ ਕਰਕੇ ਸਾਨੂੰ ਸਾਫ਼ ਨਿਗਾਹ ਵਿੱਚ ਕੁਝ ਨਹੀਂ ਆ ਰਿਹਾ। ਇਸ ਮੋਹ ਦੇ ਜਾਲੇ ਨੂੰ ਸਤਿਗੁਰੂ ਹੀ ਲਾਉਂਦੇ ਨੇ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਿਆਨ ਦਾ ਅੰਜਨ ਸੁਰਮਾ ਬਖਸ਼ਿਸ਼ ਕਰ ਦਿੱਤਾ, ਜਿਸ ਨੇ ਮੋਹ ਦੇ ਜਾਲੇ ਨੂੰ ਨਾਸ਼ ਕਰ ਦਿੱਤਾ ਅਤੇ ਨਾਲ ਹੀ ਅਗਿਆਨ ਅੰਧੇਰ ਬਿਨਾਸ਼ ਅਤੇ ਅਗਿਆਨ ਦੇ ਹਨੇਰੇ ਨੂੰ ਵੀ ਨਾਸ਼ ਕਰ ਦਿੱਤਾ। ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਰਾਏ ਬੁਲਾਰ ਰਾਏ ਭੋਏ ਕੀ ਤਲਵੰਡੀ ਦਾ ਚੌਧਰੀ ਸੀ। ਉਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਅਨੰਨ ਸੇਵਕ ਬਣਿਆ। ਇੱਕ ਦਿਨ ਉਸਨੇ ਸਤਿਗੁਰੂ ਮਹਾਰਾਜ ਨੂੰ ਆਪਣੇ ਘਰ ਬੁਲਾ ਕੇ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਹੁਣ ਬੁੱਢਾ ਹੋ ਗਿਆ ਹਾਂ, ਪਤਾ ਨਹੀਂ ਕਦੋਂ ਸੱਦਾ ਆ ਜਾਵੇ। ਮੇਰੇ ਮਨ ਦੀ ਬੜੇ ਚਿਰਾਂ ਤੋਂ ਰੀਝ ਹੈ ਕਿ ਮੈਂ ਆਪ ਜੀ ਦੇ ਪਾਸੋਂ ਉਪਦੇਸ਼ ਲਵਾਂ ਅਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਏ ਬੁਲਾਰ ਦੀ ਸ਼ਰਧਾ ਭਾਵਨਾ ਨੂੰ ਤੱਕ ਕੇ ਕਹਿਣ ਲੱਗੇ, ਰਾਏ ਬੁਲਾਰ, ਦੱਸ ਕਿਹੋ ਜਿਹਾ ਉਪਦੇਸ਼ ਚਾਹੁੰਦੇ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੌਤ ਤੋਂ ਬੜਾ ਡਰ ਲੱਗਦਾ ਅਤੇ ਕਿਰਪਾ ਕਰੋ, ਜਿਸ ਕਰਕੇ ਮੌਤ ਦਾ ਡਰ ਦੂਰ ਹੋ ਜਾਵੇ ਐਸਾ ਉਪਦੇਸ਼ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੂੰ ਇਹ ਦੱਸ ਵੀ ਤੂੰ ਕਹਿੰਦਾ ਵੀ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ, ਵੀ ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ? ਇਹਦੇ ਬਾਰੇ ਸਾਨੂੰ ਦੱਸ। ਜਦੋਂ ਸਤਿਗੁਰੂ ਮਹਾਰਾਜ ਨੇ ਸਵਾਲ ਕੀਤਾ, ਰਾਏ ਬੁਲਾਰ ਸੋਚ ਕੇ ਕਹਿਣ ਲੱਗਾ, ਮਹਾਰਾਜ, ਮੈਂ ਆਪਣੇ ਸਰੀਰ ਨੂੰ ਹੀ ਸਾਰਾ ਕੁਛ ਸਮਝਦਾ ਹਾਂ। ਅਗਿਆਨੀ ਮਨੁੱਖ ਸਰੀਰ ਨੂੰ ਹੀ ਸਾਰਾ ਕੁਛ ਮੰਨਦਾ ਹੈ। ਰਾਏ ਬੁਲਾਰ ਕਹਿਣ ਲੱਗਾ, ਮਹਾਰਾਜ, ਮੈਂ ਤੇ ਸਰੀਰ ਨੂੰ ਹੀ ਸਭ ਕੁਝ ਮੰਨਦਾ ਹਾਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਏ ਬੁਲਾਰ, ਇਹ ਜਿਹੜਾ ਸਰੀਰ ਹੈ ਇਹ ਤੇ ਪੰਜ ਤੱਤਾਂ ਤੋਂ ਬਣਿਆ ਹੋਇਆ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਇਹ ਪੰਜ ਤੱਤਾਂ ਦਾ ਸਰੀਰ ਹੈ ਔਰ ਇਹ ਤੇ ਨਾਸਵੰਤ ਹੈ ਤੇ ਆਪਣੇ ਆਪ ਦੇ ਵਿੱਚ ਜੜ ਹੈ। ਫਿਰ ਰਾਏ ਬੁਲਾਰ ਕਹਿਣ ਲੱਗਾ, ਸੱਚੇ ਪਾਤਸ਼ਾਹ, ਇਸ ਤੋਂ ਅੱਗੇ ਮੈਂ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਅਤੇ ਮੈਂ ਇਹਨਾਂ ਨੂੰ ਆਪਣਾ ਆਪ ਸਮਝ ਰਿਹਾ ਹਾਂ। ਜਿਵੇਂ ਹਰ ਆਦਮੀ ਕਹਿੰਦਾ ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਬੋਲਦਾ ਹਾਂ, ਇਹ ਇੰਦਰੀਆਂ ਦੇ ਵਿੱਚ ਅਧਿਆਸ ਹੁੰਦਾ ਵੀ ਮੈਂ ਇੰਦਰੀਆਂ ਹਾਂ। ਤੇ ਸਤਿਗੁਰੂ ਕਹਿਣ ਲੱਗੇ, ਇੰਦਰੀਆਂ ਵੀ ਵਾਹਿਗੁਰੂ ਦੀ ਚੇਤਨ ਸੱਤਾ ਤੋਂ ਬਿਨਾਂ ਜੜ ਨੇ, ਇਹ ਵੀ ਕੁਛ ਨਹੀਂ ਕਰ ਸਕਦੀਆਂ। ਤੁਸੀਂ ਦੇਖੋ, ਜਦੋਂ ਆਦਮੀ ਦੇ ਸਰੀਰ ਵਿੱਚੋਂ ਪ੍ਰਾਣ ਕਲਾ ਨਿਕਲ ਜਾਂਦੀ ਹੈ ਤੇ ਫਿਰ ਸਰੀਰ ਵੀ ਤੇ ਇੰਦਰੀਆਂ ਵੀ ਤਾਂ ਸਰੀਰ ਦੇ ਨਾਲ ਹੀ ਹੁੰਦੀਆਂ ਨੇ, ਨਾ ਫਿਰ ਅੱਖਾਂ ਖੁੱਲਦੀਆਂ ਨੇ, ਨਾ ਜ਼ੁਬਾਨ ਬੋਲ ਸਕਦੀ, ਨਾ ਕੋਈ ਹੋਰ ਇੰਦਰੀਆ ਕੰਮ ਕਰ ਸਕਦਾ ਹੈ, ਇਹ ਵੀ ਸਾਰੇ ਜੜ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਫਿਰ ਰਾਏ ਬੁਲਾਰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਂ ਆਪਣੇ ਮਨ ਨੂੰ ਆਤਮਾ ਸਮਝਦਾ ਹਾਂ। ਤੇ ਸਤਿਗੁਰੂ ਕਹਿਣ ਲੱਗੇ, ਰਾਏ ਬੁਲਾਰੇ ਮਨ ਵੀ ਆਤਮਾ ਨਹੀਂ ਹੈ, ਜਿਵੇਂ ਜਿਹੜਾ ਸਰੀਰ ਹੈ ਪੰਜ ਸੂਲ ਤੱਤਾਂ ਤੋਂ ਬਣਿਆ ਹੋਇਆ ਹੈ ਤੇ ਇਸੇ ਤਰ੍ਹਾਂ ਜਿਹੜੇ ਸੂਖਮ ਤੱਤ ਨੇ ਉਹਨਾਂ ਤੋਂ ਮਨ ਬਣਿਆ ਹੋਇਆ ਹੈ, ਇਸ ਲਈ ਇਹ ਵੀ ਆਤਮਾ ਨਹੀਂ ਹੋ ਸਕਦਾ। ਤੇ ਫਿਰ ਉਹ ਕਹਿਣ ਲੱਗਾ, ਮਹਾਰਾਜ ਮੈਂ ਬੁੱਧੀ ਨੂੰ ਆਤਮਾ ਸਮਝਦਾ ਹਾਂ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਬੁੱਧੀ ਵੀ ਵਾਹਿਗੁਰੂ ਦੀ ਚੇਤਨ ਸੱਤਾ ਤੋਂ ਬਿਨਾਂ ਜੜ ਹੈ, ਕਿਉਂਕਿ ਬੁੱਧੀ ਤਾਂ ਉਸ ਚਿਮਨੀ ਵਰਗੀ ਹੈ ਜਿਹਦੇ ਅੰਦਰ ਕੋਈ ਦੀਵੇ ਦੀ ਲਾਟ ਬਲਦੀ ਹੋਵੇ, ਤੇ ਜੇ ਹੁਣ ਦੀਵੇ ਦੀ ਲਾਟ ਬਲਣੋਂ ਹਟ ਜਾਵੇ, ਚਿਮਨੀ ਤਾਂ ਆਪਣੇ ਆਪ ਹੀ ਉਹ ਜੜ ਤੇ ਉਹ ਕਾਲੀ ਹੋ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬੁੱਧੀ ਵੀ ਤੇਰਾ ਆਤਮਾ ਨਹੀਂ ਹੋ ਸਕਦੀ। ਫਿਰ ਇਹ ਕਹਿਣ ਲੱਗਾ, ਮਹਾਰਾਜ ਹੁਣ ਇਦੋਂ ਗਾਹ ਮੈਨੂੰ ਤੇ ਪਤਾ ਨਹੀਂ, ਤੇ ਇਸ ਲਈ ਆਪ ਕਿਰਪਾ ਕਰੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਬਈ ਜਿਹੜਾ ਸਰੀਰ ਤੋਂ ਵੀ, ਇੰਦਰੀਆਂ ਤੋਂ ਵੀ, ਮਨ ਤੋਂ ਵੀ, ਬੁੱਧੀ ਤੋਂ ਪਰੇ ਇੱਕ ਐਸਾ ਅਗਿਆਨ ਦਾ ਪਰਦਾ ਹੈ ਤੇ ਉਸ ਤੋਂ ਪਾਰ ਜਾਣਾ ਪਵੇਗਾ। ਜਿਹੜਾ ਉਸ ਤੋਂ ਪਾਰ ਚਲਿਆ ਜਾਂਦਾ ਹੈ ਤੇ ਉਸ ਨੂੰ ਅਸਲੀ ਤੱਤ ਦਾ ਤੇ ਅਸਲੀ ਆਤਮਾ ਤੇ ਪਰਮਾਤਮਾ ਦਾ ਬੋਧ ਹੋ ਸਕਦਾ ਹੈ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਾਏ ਬੁਲਾਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਮੈਂ ਤੇ ਉਸ ਅਗਿਆਨ ਦੇ ਪਰਦੇ ਨੂੰ ਦੂਰ ਕਰਨ ਤੋਂ ਅਸਮਰੱਥ ਹਾਂ, ਮੈਂ ਤੇ ਇੱਕ ਮਰੀਜ਼ ਹਾਂ, ਤੁਸੀਂ ਡਾਕਟਰ ਹੋ, ਤੁਸੀਂ ਕਿਰਪਾ ਕਰੋ, ਅਗਿਆਨ ਦਾ ਪਰਦਾ ਤੁਸਾਂ ਹੀ ਦੂਰ ਕਰਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਮਿਹਰ ਕੀਤੀ, ਐਸੀ ਅਮਰਤਮਈ ਦ੍ਰਿਸ਼ਟੀ ਕੀਤੀ, ਕਿਉਂਕਿ ਗੁਰਬਾਣੀ ਦੇ ਬਚਨ ਹੈ, ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ। ਜਦੋਂ ਸਤਿਗੁਰੂ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਕਿਸੇ ਵੱਲ ਤੱਕਦੇ ਨੇ ਤੇ ਉਹਦਾ ਮਨ ਸ਼ਾਂਤ ਹੋ ਜਾਂਦਾ ਹੈ, ਉਹਨੂੰ ਆਤਮਾ ਦਾ ਗਿਆਨ ਹਾਸਲ ਹੋ ਜਾਂਦਾ ਹੈ, ਉਹ ਇੱਕ ਸੰਤ ਬਣ ਜਾਂਦਾ ਹੈ, ਇਹ ਗੁਰੂ ਦੀ ਮਹਾਨ ਬਖਸ਼ਿਸ਼ ਹੈ। ਤੇ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਏ ਬੁਲਾਰ ਤੇ ਕਿਰਪਾ ਕੀਤੀ ਤੇ ਉਹਦੀ ਸੁਰਤ ਸਰੀਰ ਨੂੰ ਵੀ, ਇੰਦਰੀਆਂ ਨੂੰ ਵੀ, ਮਨ ਨੂੰ ਵੀ ਤੇ ਨਾਲ ਬੁੱਧੀ ਨੂੰ ਛੱਡ ਕੇ ਤੇ ਅਗਿਆਨ ਦੇ ਪਰਦੇ ਨੂੰ ਵੀ ਪਾਰ ਕਰਕੇ ਤੇ ਸਿੱਧੀ ਵਾਹਿਗੁਰੂ ਦੇ ਵਿੱਚ ਜਾ ਕੇ ਲੀਨ ਹੋ ਗਈ। ਤੇ ਰਾਏ ਬੁਲਾਰ ਬੜਾ ਪ੍ਰਸੰਨ ਹੋਇਆ, ਉਸਨੇ ਸਤਿਗੁਰੂ ਦੇ ਚਰਨ ਫੜੇ, ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਧੰਨ ਹੋ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੈ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸੋ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਦੀ ਉਪਮਾ ਕਰਦੇ ਹਨ, ਵੀ ਸਤਿਗੁਰੂ ਨੇ ਗਿਆਨ ਦਾ ਅੰਜਨ ਸੁਰਮਾ ਦੇ ਦਿੱਤਾ ਹੈ ਤੇ ਜਿਸਨੇ ਸਾਡੇ ਅਗਿਆਨ ਦੇ ਹਨੇਰੇ ਨੂੰ ਨਾਸ ਕਰ ਦਿੱਤਾ ਹੈ।
ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਤ ਇੱਥੇ ਸਤਿਗੁਰੂ ਦਾ ਵਾਚਕ ਹੈ, ਕਿਉਂਕਿ ਪ੍ਰਕਰਨ ਗੁਰੂ ਦਾ ਹੈ, ਗਿਆਨ ਅੰਜਨ ਗੁਰ ਦੀ ਆ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਸੰਤ ਸਤਿਗੁਰੂ ਮਿਲਿਆ ਹੈ, ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ ਉਸ ਵੇਲੇ ਹੀ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ, ਗੁਰਸਿੱਖੀ ਧਾਰਨ ਕਰਦਾ ਤੇ ਗੁਰੂ ਵਾਲਾ ਬਣਦਾ। ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਾ ਹੋਵੇ, ਦੇਖ ਲਓ ਕਿੰਨੇ ਲੋਕ ਨੇ ਜਿਹੜੇ ਨੁਗਰੇ ਤੁਰੇ ਫਿਰਦੇ ਨੇ। ਇਸ ਲਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸੰਤ ਸਤਿਗੁਰੂ ਮਿਲਦਾ ਹੈ, ਤੇ ਜਦੋਂ ਸਤਿਗੁਰੂ ਮਿਲ ਜਾਵੇ ਨਾਨਕ ਮਨ ਪ੍ਰਗਾਸ, ਹਜ਼ੂਰ ਕਹਿੰਦੇ ਨੇ, ਫਿਰ ਮਨ ਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਚਾਨਣ ਹੋ ਜਾਂਦਾ ਹੈ।
ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ।
ਲਓ ਹੁਣ ਭਾਈ, ਸਤਿਗੁਰੂ ਦੀ ਸੰਗਤ ਵਿੱਚੋਂ ਮਿਲਦਾ ਕੀ ਹੈ? ਹਜ਼ੂਰ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ, ਸੰਤ ਦਾ ਅਰਥ ਹੈ ਵੀ ਸ਼ਾਂਤ ਸਰੂਪ ਸਤਿਗੁਰੂ ਦੀ ਸੰਗਤ ਕਰਕੇ ਅੰਤਰ ਪ੍ਰਭ ਡੀਠਾ, ਅਸੀਂ ਆਪਣੇ ਅੰਦਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਲਿਆ। ਜਿਵੇਂ ਰਾਏ ਬੁਲਾਰ ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਜਿੰਨਾ ਚਿਰ ਤੱਕ ਸਤਿਗੁਰੂ ਦੀ ਕਿਰਪਾ ਨਾ ਹੋਵੇ ਓਨਾ ਚਿਰ ਤੱਕ ਇਹ ਗੱਲ ਹੋ ਵੀ ਨਹੀਂ ਸਕਦੀ। ਸਿੱਖ ਧਰਮ ਦਾ ਸਾਰਾ ਸਿਧਾਂਤ ਗੁਰਪ੍ਰਸਾਦ 'ਤੇ ਖੜਾ ਹੈ। ਜੇ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਕੁਛ ਬਣਦਾ, ਜੇ ਗੁਰੂ ਦੀ ਕਿਰਪਾ ਨਾ ਹੋਵੇ ਤਾਂ ਅਸੀਂ ਜਿੱਥੇ ਖੜੇ ਹਾਂ, ਜਿਹੜੀ ਦਲਦਲ ਦੇ ਵਿੱਚ ਫਸੇ ਹਾਂ, ਇੱਕ ਇੰਚ ਵੀ ਨਹੀਂ ਆਪਾਂ ਉੱਥੋਂ ਇੱਧਰ ਉੱਧਰ ਜਾ ਸਕਦੇ। ਸਾਡੀ ਹਾਲਤ ਇਸ ਤਰ੍ਹਾਂ ਬਣੀ ਹੋਈ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਉਹ ਇੱਕ ਰਿਕਾਰਡ ਚੱਲਿਆ ਕਰਦੇ ਸਨ, ਹੁਣ ਉਹਨਾਂ ਦੀ ਥਾਂ 'ਤੇ ਸੀਡੀਆਂ ਆ ਗਈਆਂ ਨੇ, DVDs ਆ ਗਈਆਂ ਨੇ। ਪਰ ਉਹ ਕਈ ਵਾਰ ਐਸਾ ਹੁੰਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਉਹ ਜਿਹੜੇ ਰਿਕਾਰਡ ਚੱਲਦੇ ਸਨ ਉਹਨਾਂ ਦੇ ਉੱਪਰ ਇੱਕ ਸੂਈ ਚੱਲਦੀ ਸੀ, ਅਤੇ ਕਈ ਵਾਰੀ ਉਹਨਾਂ ਦੇ ਵਿੱਚ ਕਿਤੇ ਸਕਰੈਚ ਆ ਜਾਂਦਾ ਸੀ, ਸੂਈ ਉੱਥੇ ਅੜ ਜਾਂਦੀ ਸੀ, ਅਤੇ ਫਿਰ ਉਹ ਵਾਰ ਵਾਰ ਮਤਲਬ ਉਹੀ ਗਾਣਾ, ਉਹੀ ਸ਼ਬਦ, ਉਹੀ ਆਵਾਜ਼ ਦੁਹਰਾਈ ਜਾਂਦੀ ਸੀ, ਰਿਪੀਟ ਹੁੰਦੀ ਰਹਿੰਦੀ ਸੀ। ਅਤੇ ਫਿਰ ਜਿਹੜਾ ਸਿਆਣਾ ਬੰਦਾ ਜਦੋਂ ਵੇਖਦਾ ਸੀ ਵੀ ਇਹ ਕੋਈ ਗੱਲ ਹੈ, ਅਤੇ ਫਿਰ ਉਹ ਸੂਈ ਨੂੰ ਚੱਕ ਕੇ ਅੱਗੇ ਕਰ ਦਿੰਦਾ ਸੀ, ਫਿਰ ਉਹ ਸਹੀ ਚੱਲਣ ਲੱਗ ਪੈਂਦੀ ਸੀ। ਇਸੇ ਤਰ੍ਹਾਂ ਵੀ ਹੁਣ ਸਾਡੀ ਜਿਹੜੀ ਸੁਰਤ ਦੀ ਸੂਈ ਹੈ ਨਾ, ਉਹ ਸਕਰੈਚ ਆਇਆ ਹੋਇਆ ਸਾਡੇ ਮਨ ਦੇ ਇਸ ਰਿਕਾਰਡ ਦੇ ਵਿੱਚ, ਅਤੇ ਜਿੱਥੇ ਕਿ ਖੜੀ ਹੈ ਬਸ ਉੱਥੇ ਹੀ ਖੜੀ ਹੈ। ਜਿਹੜੀਆਂ ਗੱਲਾਂ ਅਸੀਂ ਰੋਜ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰ ਵਿਸ਼ਿਆਂ ਦੇ ਸੁੱਖ ਭੋਗਣ ਦੇ ਵਿੱਚ ਲੱਗੇ ਹੋਏ ਹਾਂ, ਬਸ ਉਹ ਮੁੜ ਮੁੜ ਕੇ ਉਹੀ ਗੱਲਾਂ ਅਸੀਂ ਕਰੀ ਜਾ ਰਹੇ ਹਾਂ। ਰੋਜ਼ ਸ਼ਰਾਬਾਂ ਪੀਣੀਆਂ, ਰੋਜ਼ ਮੀਟ ਖਾਣਾ, ਰੋਜ਼ ਹੋਰ ਕੁਰਹਿਤਾਂ ਕਰਨੀਆਂ, ਇਹ ਸਾਡਾ ਸੁਭਾਅ ਬਣ ਗਿਆ, ਕਿਉਂਕਿ ਉਹ ਸੁਰਤ ਦੀ ਸੂਈ ਟੋਏ ਵਿੱਚ ਖੁਬੀ ਹੋਈ ਹੈ, ਉੱਥੋਂ ਆਪਣੇ ਆਪ ਨਿਕਲ ਨਹੀਂ ਸਕਦੀ। ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਗੁਰੂ ਦੀ ਰਹਿਮਤ ਹੋ ਜਾਵੇ, ਉਹ ਸਾਡੀ ਸੁਰਤ ਦੀ ਸੂਈ ਨੂੰ ਚੁੱਕ ਕੇ ਅੱਗੇ ਤੋਰ ਦਿੰਦੇ ਵੀ ਤੂੰ ਇੱਥੇ ਨਹੀਂ ਖੜਨਾ, ਅੱਗੇ ਵੱਧ। ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਰਾਏ ਬੁਲਾਰ 'ਤੇ ਕਿਰਪਾ ਕੀਤੀ। ਹਜ਼ੂਰ ਕਹਿੰਦੇ ਨੇ ਉਹ ਸੰਤ ਸੰਗ ਅੰਤਰ ਪ੍ਰਭ ਡੀਠਾ, ਸੰਤ ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਦਰ ਵੇਖ ਲਿਆ ਹੈ।
ਨਾਮ ਪ੍ਰਭੁ ਕਾ ਲਾਗਾ ਮਿੱਠਾ,
ਤੇ ਹੁਣ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿੱਠਾ ਪਿਆਰਾ ਲੱਗ ਰਿਹਾ ਹੈ।
ਸਗਲ ਸਮਗਰੀ ਏਕ ਸਕਟ ਮਾਹਿ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੀ ਵੀ ਸਮਗਰੀ ਹੈ, ਇੱਥੇ ਸਮਗਰੀ ਸ਼ਬਦ ਹੈ, ਪੁਰਾਤਨ ਬੀੜਾਂ ਦੇ ਵਿੱਚ ਇਹੀ ਪਾਠ ਆਉਂਦਾ ਹੈ, ਅਤੇ ਕਈ ਨਵੇਂ ਸਰੂਪਾਂ ਦੇ ਵਿੱਚ ਸਮੱਗਰੀ ਪਾਠ ਵੀ ਆਇਆ। ਪਰ ਇੱਥੇ ਸਮੱਗਰੀ ਦਾ ਅਰਥ ਹੈ ਵੀ ਜਿੰਨੀ ਵੀ ਸਾਰੀ ਕੋਈ ਸ੍ਰਿਸ਼ਟੀ ਹੈ, ਸਮੱਗਰੀ ਹੈ, ਵਸਤੂ ਹੈ, ਇੱਕ ਸਕਟਮਾ ਹੈ, ਉਹ ਇੱਕ ਸਾਡੇ ਸਰੀਰ ਦੇ ਵਿੱਚ ਹੀ ਹੈ। ਭਾਵ ਸਾਡਾ ਸਰੀਰ ਐਵੇਂ ਕੋਈ ਮਾਮੂਲੀ ਚੀਜ਼ ਨਹੀਂ ਹੈ, ਸਤਿਗੁਰੂ ਨੇ ਹੀਰੇ ਵਰਗਾ ਇਸ ਨੂੰ ਲਿਖਿਆ ਹੈ, ਅਤੇ ਨਾਲ ਇਹ ਵੀ ਆਖਿਆ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੈ। ਜੋ ਕੁਛ ਅਸੀਂ ਬ੍ਰਹਿਮੰਡ ਦੇ ਵਿੱਚ ਦੇਖਦੇ ਹਾਂ ਉਹ ਸਾਡੇ ਪਿੰਡ ਵਿੱਚ ਵੀ ਹੈ। ਇਹ ਬ੍ਰਹਿਮੰਡ ਦਾ ਹੀ ਇੱਕ ਛੋਟਾ ਨਕਸ਼ਾ, ਇਹ ਸਾਡਾ ਪਿੰਡ ਸਰੀਰ ਹੈ। ਅਸੀਂ ਜਿਹੜਾ ਕੁਝ ਵੀ ਬਾਹਰ ਦੇਖਦੇ ਹਾਂ ਉਹ ਸਾਨੂੰ ਅੰਦਰੋਂ ਵੀ ਦਿਸ ਸਕਦਾ, ਕਿਉਂਕਿ ਜੋ ਕੁਛ ਬਾਹਰ ਹੈ ਉਹੀ ਸਾਡੇ ਅੰਦਰ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਜੀਵ ਦੇ ਇਸ ਸਰੀਰ ਦੇ ਅੰਦਰ ਤੇ ਸਾਰੀ ਸਮੱਗਰੀ ਨਿਵਾਸ ਕਰ ਰਹੀ ਹੈ।
ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ,
ਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਆਪਾਂ ਰੰਗ ਵੇਖ ਰਹੇ ਹਾਂ ਤੇ ਜਿਹੜੇ ਨਾਨਾ ਤਰ੍ਹਾਂ ਦੇ ਰੂਪ ਵੇਖ ਰਹੇ ਹਾਂ ਇਹ ਸਾਰੇ ਸਾਡੇ ਸਰੀਰ ਦੇ ਵਿੱਚ ਹੀ ਨੇ। ਤੇ ਅਸੀਂ ਜੋ ਵੀ ਕੁਝ ਬਾਹਰ ਵੇਖਦੇ ਹਾਂ ਤੇ ਤੁਸੀਂ ਕਦੀ ਖਿਆਲ ਕਰਿਆ ਕਰੋ ਬਈ ਜਦੋਂ ਅਸੀਂ ਕਿਤੇ ਇਕੱਲੇ ਹੁੰਦੇ ਹਾਂ ਤੇ ਉਸ ਵੇਲੇ ਸਾਡੀ ਜਿਹੜੀ ਸੁਰਤ ਹੈ ਤੇ ਕਿਸੇ ਖਾਸ ਯਾਦਾਂ ਦੇ ਵਿੱਚ ਚਲੀ ਜਾਂਦੀ ਹੈ, ਤੇ ਫਿਰ ਉਹ ਚੀਜ਼ਾਂ ਜਿਹੜੀਆਂ ਅਸੀਂ ਬਾਹਰ ਦੇਖਦੇ ਹਾਂ ਉਹ ਸਾਨੂੰ ਉੱਥੇ ਯਾਦ ਵਿੱਚ ਵੀ ਦਿਸਦੀਆਂ ਨੇ। ਜਿਹੜੇ ਬੰਦਿਆਂ ਨੂੰ ਅਸੀਂ ਮਿਲਦੇ ਹਾਂ, ਗੱਲਾਂ ਕਰਦੇ ਹਾਂ, ਉਹ ਯਾਦ ਵਿੱਚ ਵੀ ਸਾਨੂੰ ਵਾਰ ਵਾਰ ਸਾਹਮਣੇ ਦਿਖਾਈ ਦਿੰਦੇ ਨੇ। ਇਸੇ ਲਈ ਜਿਹੜੇ ਪਦਾਰਥਾਂ ਨਾਲ ਸਾਡਾ ਮੋਹ ਪਿਆਰ ਹੁੰਦਾ ਉਹ ਵੀ ਸਾਨੂੰ ਉਸ ਵੇਲੇ ਯਾਦ ਵਿੱਚ ਦਿਖਾਈ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਰੰਗ ਤੇ ਨਾਨਾ ਤਰ੍ਹਾਂ ਦੇ ਰੂਪ ਜਿਹੜੇ ਅਸੀਂ ਵੇਖ ਰਹੇ ਹਾਂ ਇਹ ਸਾਰੇ ਸਾਡੇ ਅੰਦਰ ਵੀ ਵਸ ਰਹੇ ਹਨ।
ਨੌਨਦ ਅੰਮ੍ਰਿਤ ਪ੍ਰਭ ਕਾ ਨਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨੌ ਨਿਧੀਆਂ ਦਾ ਖਜ਼ਾਨਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ।
ਦੇਹੀ ਮਹਿ ਇਸ ਕਾ ਵਿਸਰਾਮ,
ਲੋ ਭਾਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹ ਵੀ ਸਾਡੇ ਅੰਦਰ ਹੀ ਸਰੀਰ ਦੇ ਵਸ ਰਿਹਾ ਹੈ, ਉਹ ਵੀ ਬਾਹਰ ਨਹੀਂ ਹੈ। ਤੇ ਵਾਹਿਗੁਰੂ ਵੀ ਸਾਡੇ ਅੰਦਰ ਵਸ ਰਿਹਾ ਹੈ, ਉਹਦਾ ਨਾਮ ਵੀ ਤੇ ਬਾਕੀ ਵੀ ਸਾਰੀ ਸਮੱਗਰੀ ਰੰਗ ਰੂਪ ਸਾਡੇ ਅੰਦਰ ਵਸ ਰਹੇ ਹਨ।
ਸੁਨ ਸਮਾਧ ਅਨਹਤ ਤਹਿ ਨਾਦ।
ਲੋ ਹਜ਼ੂਰ ਕਹਿੰਦੇ ਨੇ ਜਿਹੜੀ ਸੁਨ ਸਮਾਧੀ ਹੈ, ਅਫੁਰ ਅਵਸਥਾ ਵਿੱਚ ਮਨ ਦਾ ਲੀਨ ਹੋ ਜਾਣਾ, ਇਹ ਸੁਨ ਸਮਾਧੀ ਵੀ ਸਾਡੇ ਅੰਦਰ ਹੀ ਹੈ। ਤੇ ਅਨਹਤ ਤਹਿ ਨਾਦ, ਜਿੱਥੇ ਅਨਹਦ ਵਾਜਿਆਂ ਦੇ ਸ਼ਬਦ ਸੁਣਾਈ ਦਿੰਦੇ ਨੇ, ਜਿਹੜੇ ਗੁਰਮਤ ਦੇ ਅਨਹਦ ਵਾਜੇ ਨੇ ਉਹਨਾਂ ਦੇ ਬਾਰੇ ਮਹਾਂਪੁਰਖੀ ਵਿਚਾਰ ਦੱਸਦੇ ਸਨ ਬਈ ਸੰਗੀਤਮਈ ਧੁਨੀ ਦੇ ਵਿੱਚ ਵਾਹਿਗੁਰੂ ਦੇ ਨਾਮ ਬਾਣੀ ਦਾ ਅੰਦਰ ਅਖੰਡ ਪ੍ਰਵਾਹ ਚੱਲ ਪੈਣਾ, ਇਸ ਨੂੰ ਅਨਹਦ ਵਾਜੇ ਮੰਨਿਆ ਗਿਆ ਹੈ। ਅਤੇ ਕਈ ਜਿਹੜੇ ਹੋਰ ਲੋਕ ਨੇ, ਜਿਵੇਂ ਯੋਗੀ ਨੇ ਜਾਂ ਹੋਰ ਕਈ ਮਤ ਮਤੰਤਰਾਂ ਵਾਲੇ ਲੋਕ ਨੇ, ਔਰ ਉਹ ਹੋਰ ਤਰ੍ਹਾਂ ਉਹਨਾਂ ਵਾਜਿਆਂ ਦੇ ਬਾਰੇ ਜ਼ਿਕਰ ਕਰਦੇ ਨੇ, ਜਿਵੇਂ ਯੋਗੀਆਂ ਦੇ ਪੰਜ ਵਾਜੇ ਇਹ ਮੰਨੇ ਹੋਏ ਨੇ, ਤਤ ਤਾਂਤੀ ਬਿਤ ਚਰਮ ਕਾ ਕਨ ਕਾਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿ ਸਵਾ ਸੁਖਰ ਪਹਿਚਾਨ। ਇਹ ਪੰਜ ਕਿਸਮ ਦੇ ਕਹਿੰਦੇ ਉੱਥੇ ਸਾਜਾਂ ਦੇ ਜਿਹੜੇ ਬੋਲ ਨੇ ਸੁਣਾਈ ਦਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਇਕੱਲੇ ਸੰਗੀਤ ਦੀ ਵੀ ਕੋਈ ਏਡੀ ਮਹਾਨਤਾ ਨਹੀਂ ਹੈ ਜਿਹਦੇ ਵਿੱਚ ਨਾਮ ਅਤੇ ਗੁਰੂ ਦਾ ਸ਼ਬਦ ਮਿਲਿਆ ਹੋਵੇ, ਤੇ ਉਹ ਅਨਹਦ ਵਾਜੇ ਸੁਰਤ ਵਿੱਚ ਗੁਰਮੁਖਾਂ ਦੇ ਵੱਜਦੇ ਹਨ।
ਕਹਿਣ ਨਾ ਜਾਈ ਅਚਰਜ ਬਿਸਮਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜੀ ਅਵਸਥਾ ਹੈ ਤੇ ਬੜੀ ਅਚਰਜ ਤੇ ਬੜੀ ਵਿਸਮਾਦ ਰੂਪ ਹੈ, ਕਹਿਣ ਨਾ ਜਾਈ, ਉਹਦੇ ਬਾਰੇ ਕੁਛ ਵੀ ਨਹੀਂ ਬਿਆਨ ਕੀਤਾ ਜਾ ਸਕਦਾ। ਜਦੋਂ ਕਿਸੇ ਨੂੰ ਆਪਣੀ ਸੁਰਤ ਵਿੱਚ ਅਨਹਦ ਵਾਜੇ ਸੁਣਾਈ ਦਿੰਦੇ ਨੇ, ਅਖੰਡ ਜਾਪ ਨਾਮ ਬਾਣੀ ਦਾ ਪ੍ਰਵਾਹ ਅੰਦਰ ਚੱਲਦਾ ਹੈ, ਤੇ ਉਹਦਾ ਇੰਨਾ ਅਸਚਰਜ ਸਵਾਦ ਹੈ, ਇੰਨਾ ਅਸਚਰਜ ਆਨੰਦ ਹੈ, ਉਸ ਦੇ ਬਾਰੇ ਕੁਛ ਵੀ ਕਿਹਾ ਨਹੀਂ ਜਾ ਸਕਦਾ।
ਤਿੰਨ ਦੇਖਿਆ ਜਿਸ ਆਪ ਦਿਖਾਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਸੇ ਨੇ ਹੀ ਆਪਣੇ ਅੰਦਰ ਇਹ ਸਾਰਾ ਨਜ਼ਾਰਾ ਵੇਖਿਆ ਹੈ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਗੁਰੂ ਪਰਮੇਸ਼ਰ ਦਿਖਾ ਦਿੰਦਾ ਹੈ।
ਨਾਨਕ ਤਿਸ ਜਨ ਸੋਝੀ ਪਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਨ ਮਾਈ ਪਾਈ ਫਿਰ ਉਹ ਐਸੀ ਸੋਝੀ ਗਿਆਤ ਨੂੰ ਲਖਤਾਂ ਨੂੰ ਪ੍ਰਾਪਤ ਕਰਦੇ ਹਨ।
ਸੋ ਅੰਤਰ ਸੋ ਬਾਹਰ ਅਨੰਤ।
ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਸਾਨੂੰ ਇਹ ਦੱਸੋ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਹੈ, ਕਿਉਂਕਿ ਪਿੱਛੇ ਸਤਿਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ ਸੀ ਸੰਤ ਸੰਗ ਅੰਤਰ ਪ੍ਰਭ ਡੀਠਾ, ਵੀ ਕੀ ਉਹ ਅੰਦਰ ਹੀ ਹੈ, ਉਹ ਰੱਬ ਸਾਹਿਬ ਦੇ ਅੰਦਰ ਹੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਅੱਗੇ ਖੋਲ੍ਹ ਕੇ ਜਵਾਬ ਦਿੰਦੇ ਨੇ